ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜੀਵਨ ਛੋਹ ਨਾਲ ਸਵਰੇ ਹੋਏ ਜੀਵਨਾਂ ਵਿੱਚੋਂ ਇੱਕ ਜੀਵਨ ਜਿਸ ਦਾ ਸਿਰਲੇਖ ਹੈ ਬੀਬੀ ਤੇਜਾਂ ਜੀ, ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਐਬਟਾਬਾਦ ਤੋਂ ਵਾਪਸ ਜਾਣ ਲਈ ਭਾਈ ਸਾਹਿਬ ਨੇ ਫੈਸਲਾ ਕੀਤਾ ਕਿ ਉਹ ਕੋਹਮਰੀ ਤੋਂ ਹੁੰਦੇ ਹੋਏ ਅੰਮ੍ਰਿਤਸਰ ਵਾਪਸ ਜਾਣਗੇ। ਸਰਦਾਰ ਲਖਮੀ ਸਿੰਘ ਨੇ ਬੀਬੀ ਸੰਤ ਜੀ ਦੇ ਪਿਤਾ ਜੀ ਆਪਣੇ ਛੋਟੇ ਭਰਾ ਰਾਏ ਸਾਹਿਬ ਪਰਮਾਨੰਦ ਨੂੰ ਨੱਥਿਆਂ ਗਲੀ ਚਿੱਠੀ ਲਿਖੀ ਕਿ ਅਸੀਂ ਭਾਈ ਸਾਹਿਬ ਨਾਲ ਆ ਰਹੇ ਹਾਂ ਅਤੇ ਭਾਈ ਸਾਹਿਬ ਆਪ ਪਾਸ ਠਹਿਰਨਗੇ। ਚੱਲਣ ਤੋਂ ਇੱਕ ਦਿਨ ਪਹਿਲਾਂ ਬੀਬੀ ਤੇਜਾ ਜੀ, ਜੋ ਬੀਬੀ ਸੰਤ ਜੀ ਦੀ ਸੱਕੀ ਮਾਮੀ ਸੀ, ਨੱਥਿਆਂ ਗਲੀ ਤੋਂ ਐਬਟਾਬਾਦ ਵਾਪਸ ਪੁੱਜ ਗਏ। ਇਹਨਾਂ ਦੇ ਅੰਦਰ ਬਚਪਨ ਤੋਂ ਹੀ ਸਤਸੰਗ ਅਤੇ ਬਾਣੀ ਦਾ ਬਹੁਤ ਪਿਆਰ ਸੀ। ਭਾਵੇਂ ਇਹ ਹਿੰਦੂਆਂ ਦੀ ਲੜਕੀ ਸੀ, ਪਰ ਸਿੱਖੀ ਜਜ਼ਬਾ ਕੁੱਟ ਕੁੱਟ ਕੇ ਭਰਿਆ ਪਿਆ ਸੀ। ਭਾਈ ਸਾਹਿਬ ਜੀ ਦਾ ਲਿਖਤ ਸਾਹਿਤ ਪੜ੍ਹ ਕੇ ਇਸ ਦੇ ਦਿਲ ਵਿੱਚ ਭਾਈ ਸਾਹਿਬ ਦੇ ਦਰਸ਼ਨਾਂ ਲਈ ਬਹੁਤ ਖੁਸ਼ ਸੀ। ਜਦੋਂ ਆਪ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਕੁਝ ਘੰਟੇ ਹੀ ਗਲੀਆਂ ਵਿੱਚ ਰਹਿਣਗੇ, ਤਾਂ ਆਪ ਇੱਕ ਦਿਨ ਪਹਿਲਾਂ ਹੀ ਐਬਟਾਬਾਦ ਪੁੱਜ ਗਏ ਤਾਂ ਜੋ ਭਾਈ ਸਾਹਿਬ ਦੇ ਦੀਦਾਰ ਕਰ ਸਕਣ। ਬੀਬੀ ਤੇਜਾਂ ਬੀਬੀ ਸੰਤ ਜੀ ਦੇ ਕਮਰੇ ਵਿੱਚ ਗਈ। ਭਾਈ ਸਾਹਿਬ ਜੀ ਪ੍ਰਸ਼ਾਦ ਛਕਣ ਜਾਣ ਤੋਂ ਪਹਿਲਾਂ ਸੰਤ ਜੀ ਦੇ ਕਮਰੇ ਆਏ। ਸੰਤ ਜੀ ਨੇ ਆਪਣੀ ਮਾਮੀ ਦੀ ਜਾਣ ਪਛਾਣ ਕਰਾਈ। ਬੀਬੀ ਤੇਜਾਂ ਭਾਈ ਸਾਹਿਬ ਨੂੰ ਮੱਥਾ ਟੇਕਣ ਲਈ ਝੁਕੀ, ਪਰ ਆਪ ਨੇ ਬਾਂਹ ਪਕੜ ਕੇ ਜ਼ੋਰ ਨਾਲ ਸਿੱਧਿਆਂ ਖੜ੍ਹਾ ਕਰ ਦਿੱਤਾ ਅਤੇ ਵਾਹਿਗੁਰੂ ਵਾਹਿਗੁਰੂ ਕਿਹਾ। ਨਾਮ ਰੰਗ ਰਤੇ ਫਕੀਰ ਜਦੋਂ ਆਪਣੇ ਪ੍ਰੀਤਮ ਵਾਹਿਗੁਰੂ ਦੇ ਰੰਗ ਵਿੱਚ ਰਤੇ ਹੋਏ, ਪੋਤ ਪੋਤ ਮਿਲੇ ਹੋਏ ਹੁੰਦੇ ਹਨ, ਤਦੋਂ ਜਿਸ ਵਿਅਕਤੀ ਨੂੰ ਵੀ ਉਹ ਛੋਹ ਜਾਣ ਉਸਨੂੰ ਉਸੀ ਰੰਗ ਵਿੱਚ ਰੰਗ ਜਾਂਦੇ ਹਨ। ਉੱਥੇ ਕਮਰੇ ਵਿੱਚ ਕਾਫੀ ਆਦਮੀ ਸਨ, ਇਕਾਂਤ ਨਹੀਂ ਸੀ। ਕੋਈ ਬਚਨ ਨਾ ਕਰ ਸਕੇ, ਖੜ੍ਹੇ ਖੜੋਤੇ ਤੁਰ ਗਏ। ਛੋਹ ਮਿਲਣ ਦੀ ਦੇਰ ਸੀ ਕਿ ਬੀਬੀ ਦੇ ਅੰਦਰ ਨਾਮ ਜਾਰੀ ਹੋ ਗਿਆ। ਰਸ ਭਰਪੂਰ ਸ਼ੁਕਰ ਵਿੱਚ ਅੱਖਾਂ ਤੋਂ ਨੀਰ ਚੱਲ ਪਿਆ ਅਤੇ ਕੁਝ ਅਜੀਬ ਨੀਮ ਬੇਹੋਸ਼ੀ ਜਿਹੀ ਦੀ ਦਸ਼ਾ ਵਿੱਚ ਹੋ ਗਈ। ਭਾਈ ਸਾਹਿਬ ਜਦੋਂ ਪ੍ਰਸ਼ਾਦ ਛੱਕ ਕੇ ਵਾਪਸ ਆਏ ਤਾਂ ਬੀਬੀ ਤੇਜਾਂ ਨੂੰ ਲੇਟਿਆਂ ਤੱਕਿਆ। ਬੀਬੀ ਸੰਤ ਨੂੰ ਕਹਿਣ ਲੱਗੇ, ਇਸ ਮਾਈ ਨੂੰ ਪਏ ਰਹਿਣ ਦਿਓ, ਜਿਸ ਰਸ ਵਿੱਚ ਹੈ ਉਸ ਤੋਂ ਨਾ ਵਿਛੋੜਨਾ। ਇਹ ਕਿਸੇ ਸਵਾਦ ਵਿੱਚ ਹੈ। ਇਹ ਬੀਬੀ ਨਾਮ ਸਿਮਰਨ ਦੇ ਰੰਗ ਵਿੱਚ ਕਈ ਘੰਟੇ ਪਈ ਰਹੀ। ਸ਼ਾਮ ਨੂੰ ਇਸ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਕੱਲ੍ਹ ਸਵੇਰੇ ਚਲੇ ਜਾਣਗੇ ਤਾਂ ਬੜੀ ਬੇਹਬਲ ਹੋਈ ਕਿ ਮੈਂ ਅਜੇ ਰੱਜ ਕੇ ਭਾਈ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਕੋਈ ਬਚਨ ਬਿਲਾਸ ਨਹੀਂ ਸੁਣੇ। ਉਸਨੇ ਸਰਦਾਰ ਲਖਮੀ ਸਿੰਘ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਨੂੰ ਇੱਕ ਦਿਨ ਹੋਰ ਠਹਿਰਾ ਲਵੋ, ਪਰ ਉਹਨਾਂ ਨੇ ਅੱਗੋਂ ਰੁੱਖਾ ਜਵਾਬ ਦਿੱਤਾ। ਸਿਮਰਨ ਦਾ ਜੋ ਰਸ ਆ ਰਿਹਾ ਸੀ ਉਹ ਦੂਰ ਹੋ ਗਿਆ। ਇਹ ਬੀਬੀ ਆਪਣੇ ਕਮਰੇ ਵਿੱਚ ਆ ਕੇ ਲਗਾਤਾਰ ਰੋਂਦੀ ਰਹੀ। ਰਾਤ ਕਾਫੀ ਬੀਤ ਚੁੱਕੀ ਸੀ। ਭਾਈ ਸਾਹਿਬ ਨੇ ਡਾਕਟਰ ਕਰਤਾਰ ਸਿੰਘ ਨਾਲ ਸਲਾਹ ਕੀਤੀ ਅਤੇ ਸਰਦਾਰ ਮਨਮੋਹਨ ਸਿੰਘ ਨੂੰ, ਜੋ ਉਸ ਸਮੇਂ ਉਹਨਾਂ ਦੇ ਪਾਸ ਸੀ, ਬੀਬੀ ਤੇਜਾ ਨੂੰ ਬੁਲਾਉਣ ਲਈ ਕਿਹਾ। ਭਾਈ ਸਾਹਿਬ ਨੇ ਕਿਹਾ, ਉਹ ਸਾਨੂੰ ਮਿਲੀ ਨਹੀਂ, ਅਸੀਂ ਉਸਨੂੰ ਪਰਮਾਰਥ ਬਾਰੇ ਕੁਝ ਸਮਝਾਉਣਾ ਹੈ। ਬਿਨ ਸਮਝਾਏ ਦੇ ਕਈ ਸਰੀਰ ਬਿਮਾਰ ਹੋ ਜਾਂਦੇ ਹਨ। ਬੀਬੀ ਆ ਗਈ ਅਤੇ ਰੋ ਰੋ ਕੇ ਸਰਦਾਰ ਲਖਮੀ ਸਿੰਘ ਨਾਲ ਹੋਈ ਗੱਲਬਾਤ ਦੱਸੀ ਕਿ ਕਿਸ ਤਰ੍ਹਾਂ ਮੇਰਾ ਸੁੱਖ ਜੋ ਆਪ ਜੀ ਨੇ ਬਖਸ਼ਿਆ ਸੀ ਭੁੱਲ ਕਰਕੇ ਖੁਆ ਬੈਠੀ ਹਾਂ ਅਤੇ ਹੁਣ ਹਾਵੇ ਵਿੱਚ ਰੋ ਰਹੀ ਹਾਂ। ਅੱਧਾ ਘੰਟਾ ਭਾਈ ਸਾਹਿਬ ਨੇ ਬੀਬੀ ਨੂੰ ਪਰਮਾਰਥ ਦੇ ਗੁੱਜੇ ਭੇਦ ਸਮਝਾਏ, ਸਿਮਰਨ ਦੀ ਜਾਚ ਸਿਖਾਈ ਅਤੇ ਉਸਦੀ ਸੁਰਤ ਨੂੰ ਚੜ੍ਹਦੀਆਂ ਕਲਾਂ ਵਿੱਚ ਉਚਿਆਇਆ। ਤੇਜਾਂ ਬਹੁਤ ਸਾਧੂਆਂ ਸੰਤਾਂ ਦੇ ਫਿਰੀ ਹੋਈ ਸੀ। ਕੋਰੇ ਕੱਪੜੇ 'ਤੇ ਤਾਂ ਰੰਗ ਸੌਖਾ ਚੜ੍ਹ ਜਾਂਦਾ ਹੈ, ਪਰ ਜਿਸ ਉੱਪਰ ਅੱਗੇ ਹੀ ਰੰਗ ਚੜ੍ਹਿਆ ਹੋਵੇ ਉਸਦਾ ਪਹਿਲਾ ਉਤਰੇ ਤਾਂ ਦੂਜਾ ਚੜ੍ਹੇ। ਭਾਈ ਸਾਹਿਬ ਨੂੰ ਇਹ ਅੰਮ੍ਰਿਤਸਰ ਸਾਹਿਬ ਜਾ ਕੇ ਕਈ ਵੇਰ ਮਿਲੀ ਅਤੇ ਸਾਫ ਆਖਦੀ ਹੁੰਦੀ ਸੀ ਕਿ ਮੈਨੂੰ ਜੋ ਗੱਲ ਦੱਸੋਗੇ ਮੈਂ ਤਾਂ ਮੰਨਾਂਗੀ ਜਦੋਂ ਗੁਰਬਾਣੀ ਦਾ ਹਵਾਲਾ ਨਾਲ ਦੇਵੋਗੇ। ਸੋ ਭਾਈ ਸਾਹਿਬ ਨੇ ਜੋ ਕੁਝ ਵੀ ਕਹਿਣਾ ਗੁਰਬਾਣੀ ਦੀਆਂ ਤੁੱਕਾਂ ਦਾ ਦ੍ਰਿਸ਼ਟਾਂਤ ਦੇ ਕੇ ਕਹਿਣਾ। ਮਾਈ ਵਿੱਚ ਗੁਰਮਤ ਅਤੇ ਸਿਦਕ ਆਇਆ, ਵਹਿਮ ਭਰਮ ਦੂਰ ਹੋ ਗਏ। ਇਹ ਮਾਈ ਹਰੀਪੁਰ ਹਜ਼ਾਰੇ ਦੀ ਰਹਿਣ ਵਾਲੀ ਸੀ। ਇਸ ਦੇ ਪਤੀ ਦਾ ਨਾਂ ਸਰਦਾਰ ਦਲੀਪ ਸਿੰਘ ਸੀ। ਇਸ ਮਾਈ ਦੀ ਇੱਕ ਲੜਕੀ ਸੀ ਜਿਸ ਦਾ ਨਾਮ ਰਾਮ ਸੀ। ਮਾਂ ਅਤੇ ਧੀ ਦੋਹਾਂ ਦੇ ਹਿਰਦੇ ਅੰਦਰ ਸਤਸੰਗ ਦਾ ਪਿਆਰ ਕਿਸੇ ਉੱਚੇ ਟਿਕਾਣੇ ਪਹੁੰਚ ਚੁੱਕਾ ਸੀ। ਮਾਈ ਦੇ ਪਤੀ ਸਰਦਾਰ ਦਲੀਪ ਸਿੰਘ ਦਾ ਜੀਵਨ ਬਹੁਤ ਉੱਚਾ ਜੀਵਨ ਨਹੀਂ ਸੀ। ਸਹਿਜ ਸੁਭਾਅ ਸਵੇਰੇ ਜਪਜੀ ਸਾਹਿਬ ਦਾ ਪਾਠ ਕਰ ਛੱਡਣਾ, ਦਿਹਾੜੀ ਦਾ ਕੋਈ ਫਿਕਰ ਨਹੀਂ, ਦੁਨੀਆਦਾਰ ਆਦਮੀ ਜਿਸ ਤਰ੍ਹਾਂ ਹੁੰਦੇ ਹਨ। ਪਰ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਦਾ ਦਿਲ ਵਿੱਚ ਬੜਾ ਸਤਿਕਾਰ ਰੱਖਦੇ ਸਨ। ਪਤਨੀ ਵਿੱਚ ਆਈ ਤਬਦੀਲੀ ਨੂੰ ਵੇਖ ਕੇ ਇਹ ਵੀ ਚਾਹੁੰਦੇ ਸਨ ਕਿ ਭਾਈ ਸਾਹਿਬ ਜੀ ਦੀ ਰਹਿਨੁਮਾਈ ਪ੍ਰਾਪਤ ਕੀਤੀ ਜਾਵੇ। ਪਰ ਉਹ 1915 ਵਿੱਚ ਬਿਮਾਰ ਹੋ ਗਏ। ਇਹ ਬਿਮਾਰੀ ਕੋਈ ਨਵੀਂ ਸੀ ਅਤੇ ਹਕੀਮ ਇਸ ਬਿਮਾਰੀ ਨੂੰ ਦਾ ਰੋਗ ਕਹਿੰਦੇ ਸਨ। ਛਾਤੀ ਅਤੇ ਹੱਥ ਪੈਰ ਸੜਦੇ ਸਨ। ਕਟੋਰੇ ਵਿੱਚ ਬਰਫ਼ ਪਾ ਕੇ ਛਾਤੀ ਉੱਤੇ ਰੱਖਣ ਨਾਲ ਕੁਝ ਫਰਕ ਪੈਂਦਾ ਸੀ। ਨੀਂਦ ਬਿਲਕੁਲ ਉੱਡ ਗਈ ਸੀ ਅਤੇ ਦਿਨ ਰਾਤ ਹਾਏ ਹਾਏ ਕਰਦੇ ਰਹਿਣ ਲੱਗੇ। ਉਹਨਾਂ ਨੂੰ ਕਿਹਾ ਗਿਆ ਕਿ ਹਾਏ ਹਾਏ ਦੀ ਥਾਂ ਵਾਹਿਗੁਰੂ ਆਖੋ। ਉੱਤਰ ਵਿੱਚ ਉਹਨਾਂ ਆਖਿਆ ਕਿ ਚੰਗੇ ਭਲੇ ਹੁੰਦਿਆਂ ਕਦੇ ਵਾਹਿਗੁਰੂ ਨਹੀਂ ਆਖਿਆ, ਹੁਣ ਕਿਵੇਂ ਆਖਾਂ। ਬੀਬੀ ਜੀ ਸਿਦਕਵਾਨ ਸੀ ਅਤੇ ਉਹਨਾਂ ਨੇ ਸਾਰਾ ਹਾਲ ਭਾਈ ਸਾਹਿਬ ਜੀ ਨੂੰ ਲਿਖਿਆ ਅਤੇ ਨਾਲ ਬੇਨਤੀ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਬਾਬਾ ਜੀ ਦੀ ਵੱਡੀ ਭੀੜ ਪਰ ਸ੍ਰੀ ਅਖੰਡ ਪਾਠ ਰਖਵਾ ਦੇਵੋ। ਭਾਈ ਸਾਹਿਬ ਨੇ ਪਾਠ ਰਖਵਾ ਦਿੱਤਾ। ਐਬਟਾਬਾਦ ਤੋਂ ਅੰਗਰੇਜ਼ ਸਿਵਲ ਸਰਜਨ ਵੀ ਆ ਗਿਆ। ਸਿਵਲ ਸਰਜਨ ਨੇ ਦੇਖ ਕੇ ਕਿਹਾ ਕਿ ਹੁਣ ਇਹਨਾਂ ਦਾ ਅੰਤ ਨੇੜੇ ਆ ਗਿਆ ਹੈ। ਬੀਬੀ ਜੀ ਨੇ ਬਾਬਾ ਜੀ ਦੇ ਕਮਰੇ ਵਿੱਚ ਜਾ ਕੇ ਸੱਚੇ ਦਿਲੋਂ ਅਰਦਾਸ ਕੀਤੀ ਕਿ ਹੇ ਸੱਚੇ ਪਿਤਾ, ਸੇਵਕ ਦੇ ਔਗੁਣ ਨਾ ਚਿਤਾਰੋ ਅਤੇ ਅੱਗਾ ਸਵਾਰ ਦੇਵੋ। ਨਾਮ ਦੀ ਦਾਤ ਬਖਸ਼ੋ ਜੋ ਅੰਤਲਾ ਸਮਾਂ ਸਿਮਰਨ ਵਿੱਚ ਜੁੜਿਆ ਲੰਘੇ। ਅਰਦਾਸ ਸੁਣੀ ਗਈ ਅਤੇ ਲਗਾਤਾਰ ਸਿਮਰਨ ਜਾਰੀ ਹੋ ਗਿਆ। ਜਿੱਥੇ ਉੱਚੀ ਉੱਚੀ ਹਾਏ ਹਾਏ ਆਖਦੇ ਸਨ, ਉੱਥੇ ਹੁਣ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਏ। ਅਗਲੇ ਦਿਨ ਉਹ ਚਲਾਣਾ ਕਰ ਗਏ। ਭਾਈ ਸਾਹਿਬ ਹਮਦਰਦੀ ਵਿੱਚ ਕਈ ਸਫ਼ਿਆਂ ਦੀਆਂ ਚਿੱਠੀਆਂ ਇਸ ਪਰਿਵਾਰ ਨੂੰ ਲਿਖਦੇ ਰਹੇ ਸਨ। ਬੀਬੀ ਜੀ ਨੂੰ ਇਹ ਲਾਲਸਾ ਜਾਗ ਉੱਠੀ ਕਿ ਮੈਨੂੰ ਕੋਈ ਮੇਰੇ ਵਿਛੜੇ ਪਤੀ ਦੇ ਦਰਸ਼ਨ ਕਰਵਾ ਦੇਵੇ। ਬੀਬੀ ਜੀ ਭਾਈ ਸਾਹਿਬ ਪਾਸ ਸ੍ਰੀ ਅੰਮ੍ਰਿਤਸਰ ਆਏ ਅਤੇ ਆਪਣੀ ਮੰਗ ਭਾਈ ਸਾਹਿਬ ਅੱਗੇ ਰੱਖੀ। ਭਾਈ ਸਾਹਿਬ ਅੱਗੋਂ ਬੜੇ ਧੀਰਜ ਵਿੱਚ ਬੋਲੇ ਕਿ ਕੀ ਇਹ ਕੋਈ ਵੱਡੀ ਗੱਲ ਹੈ? ਜ਼ਰੂਰ ਮੇਲੇ ਹੋਣਗੇ ਜੇਕਰ ਤੁਸੀਂ ਮੇਰੇ ਦੱਸੇ ਹੋਏ ਰਸਤੇ ਪਰ ਚੱਲੋਗੇ। ਬੀਬੀ ਜੀ ਨੂੰ ਭਰੋਸਾ ਆ ਗਿਆ ਅਤੇ ਅੰਦਰ ਠੰਡ ਵਰਤ ਗਈ। ਦੂਜੇ ਦਿਨ ਫਿਰ ਬੀਬੀ ਜੀ ਨੇ ਪੁੱਛਿਆ, ਤਦੋਂ ਆਪਨੇ ਕਿਹਾ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿ ਨਾ, ਇਹ ਸਵਾਲ ਹੈ। ਫਿਰ ਉੱਤਰ ਦਿੰਦੇ ਹਨ, ਜਿੰਨਾ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤੇ ਨਾ। ਦੇਖੋ ਤੁਸੀਂ ਹੀ ਦੱਸਦੇ ਹੋ ਕਿ ਮੇਰੇ ਪਤੀ ਜੀ ਅੰਤਮ ਸਵਾਸਾਂ ਤੱਕ ਨਾਮ ਜਪਦੇ ਗਏ ਹਨ। ਹੁਣ ਅੰਦਾਜ਼ਾ ਕਰੋ ਜੋ ਆਤਮਾ ਨਾਮ ਜਪਦੀ ਗਈ ਉਹ ਕਿੱਥੇ ਗਈ ਹੋ ਸੀ। ਤੁਸੀਂ ਵੀ ਤਿਆਰੀ ਕਰੋ, ਸਭ ਨੇ ਮਰਨਾ ਹੈ, ਆਪਨੇ ਵੀ ਮਰਨਾ ਹੈ। ਜੇ ਆਪ ਦੀ ਮੌਤ ਵੀ ਪਤੀ ਵਾਂਗੂ ਗੁਰੂ ਗੁਰੂ ਕਰਦਿਆਂ ਹੋਵੇ, ਤਦੋਂ ਆਪ ਦੀ ਆਤਮਾ ਵੀ ਜ਼ਰੂਰ ਉੱਥੇ ਹੀ ਜਾਏਗੀ ਜਿੱਥੇ ਤੁਹਾਡੇ ਪਤੀ ਗਏ ਹਨ। ਉੱਥੇ ਜ਼ਰੂਰ ਮੇਲੇ ਹੋਣਗੇ, ਉਹ ਆਪ ਦਾ ਸਵਾਗਤ ਕਰਨਗੇ। ਪਰ ਜੇ ਆਪ ਦੀ ਮੌਤ ਜਿੰਨਾ ਮੇਰਾ ਸਾਹਿਬ ਵਿਸਰੇ ਵੱਡੜੀ ਵੇਦਨ ਤੇ ਨਾ ਵਾਲੀ ਹਾਲਤ ਵਿੱਚ ਹੋਵੇਗੀ, ਤਦੋਂ ਜ਼ਰੂਰ ਲੰਮੇ ਵਿਛੋੜੇ ਹੋ ਜਾਣਗੇ। ਇਸ ਨਾਲ ਬੀਬੀ ਜੀ ਦੀਆਂ ਅੱਖਾਂ ਖੁੱਲ੍ਹ ਗਈਆਂ। ਸਾਰਾ ਜੀਵਨ ਇਸੀ ਕਾਰੇ ਲਾ ਦਿੱਤਾ। ਇਸ ਖਵਾਹਿਸ਼ ਪੂਰਤੀ ਲਈ ਭਾਈ ਸਾਹਿਬ ਜੀ ਨੇ ਨਾਮ ਸਿਮਰਨ ਦੀ ਚੇਟਕ ਲਾ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।